ਯਹੋਵਾ ਇੱਕੋ ਇੱਕ ਸੱਚਾ ਪਰਮੇਸ਼ਰ ਅਤੇ ਸਾਰੀ ਦੁਨੀਆਂ ਦਾ ਮਾਲਕ ਹੈ। ਕੁਝ ਦੁਸ਼ਟ ਦੂਤਾਂ, ਇੱਥੋਂ ਤੱਕ ਕਿ ਇਨਸਾਨਾਂ ਨੇ ਵੀ ਧੋਖੇਬਾਜ਼ੀ ਨਾਲ ਆਪਣੇ ਆਪ ਨੂੰ ਈਸ਼ਵਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਅਤੇ ਹੋਰ ਦੇਵੀ ਦੇਵਤੇ ਇਨਸਾਨਾਂ ਦੇ ਮਨ ਦੀ ਕਲਪਨਾ ਤੋਂ ਸਿਵਾਏ ਕੁਝ ਵੀ ਨਹੀਂ ਹਨ। ਇਹਨਾਂ ਦੁਸ਼ਟ ਦੂਤਾਂ ਇਨਸਾਨਾਂ ਅਤੇ ਝੂਠੇ ਦੇਵੀ ਦੇਵਤਿਆਂ ਉੱਤੇ ਭਰੋਸਾ ਰੱਖਣ ਵਾਲਿਆਂ ਦੇ ਹੱਥ ਨਿਰਾਸ਼ਾ ਹੀ ਲੱਗੇਗੀ। ਉਹ ਆਪਣੇ ਭਗਤਾਂ ਨੂੰ ਬਰਕਤ ਨਹੀਂ ਦੇ ਸਕਦੇ ਜਾਂ ਉਹਨਾਂ ਦੀ ਰੱਖਿਆ ਨਹੀਂ ਕਰ ਸਕਦੇ। ਜ਼ਬੂਰਾਂ ਦੀ ਪੋਥੀ 96 ਅਧਿਆਏ ਉਹਦੀ 5 ਆਇਤ ਕਹਿੰਦੀ ਹੈ, ਲੋਕਾਂ ਦੇ ਸਾਰੇ ਦੇਵਤੇ ਤਾਂ ਬੁੱਤ ਹੀ ਹਨ, ਉਹਨਾਂ ਦੇ ਉਲਟ ਸੱਚਾ ਪਰਮੇਸ਼ਰ ਯਹੋਵਾ ਪਿਆਰ ਨਾਲ ਆਪਣੇ ਵਫ਼ਾਦਾਰ ਭਗਤਾਂ ਦੀ ਦੇਖਭਾਲ ਕਰਦਾ ਹੈ ਅਤੇ ਉਹਨਾਂ ਨੂੰ ਕਦੇ ਛੱਡੇਗਾ ਨਹੀਂ। ਬਾਈਬਲ ਦੇ ਜ਼ਮਾਨੇ ਵਿੱਚ ਯਹੋਵਾ ਦੇ ਕੁਝ ਲੋਕਾਂ ਨੇ ਇਹ ਸੋਚ ਕੇ ਆਪਣੇ ਆਪ ਨੂੰ ਧੋਖਾ ਦਿੱਤਾ ਕਿ ਉਹ ਯਹੋਵਾ ਦੀ ਮਿਹਰ ਗੁਆਏ ਬਿਨਾਂ ਹੋਰ ਦੇਵਤਿਆਂ ਦੀ ਪੂਜਾ ਕਰ ਸਕਦੇ ਸਨ। ਮਿਸਾਲ ਲਈ, ਏਲੀਆ ਦੇ ਜ਼ਮਾਨੇ ਵਿੱਚ ਰਾਜੇ ਅਹਾਬ ਨੇ ਇਜ਼ਬਲ ਨਾਲ ਵਿਆਹ ਕਰਾ ਲਿਆ ਅਤੇ ਉਸ ਨਾਲ ਮਿਲ ਕੇ ਬਾਲ ਦੇਵਤੇ ਦੀ ਪੂਜਾ ਕਰਨ ਲੱਗ ਪਿਆ। ਕਈ ਇਜ਼ਰਾਈਲੀਆਂ ਨੇ ਰਾਜੇ ਅਹਾਬ ਦੀ ਨਕਲ ਕੀਤੀ। ਉਹ ਯਹੋਵਾ ਦੀ ਸੇਵਾ ਕਰਨ ਦਾ ਢੋਂਗ ਕਰਦੇ ਸਨ ਅਤੇ ਝੂਠੇ ਦੇਵਤੇ ਬਾਲ ਦੀ ਪੂਜਾ ਵੀ ਕਰਦੇ ਸਨ। ਅਸੀਂ ਜਿਹੜਾ ਆਡੀਓ ਡਰਾਮਾ ਸੁਣਾਂਗੇ ਉਹ ਸਾਨੂੰ 10ਵੀਂ ਸਦੀ ਈਸਵੀ ਪੂਰਵ ਵਿੱਚ ਏਲੀਆ ਦੇ ਜ਼ਮਾਨੇ ਵਿੱਚ ਲੈ ਜਾਵੇਗਾ। ਅਸੀਂ ਦੇਖਾਂਗੇ ਕਿ ਯਹੋਵਾ ਇੱਕੋ ਇੱਕ ਸੱਚਾ ਪਰਮੇਸ਼ਰ ਕਿਵੇਂ ਸਾਬਤ ਹੋਇਆ। ਅਸੀਂ ਇਹ ਵੀ ਦੇਖਾਂਗੇ ਕਿ ਅਸੀਂ ਅੱਜ ਝੂਠੇ ਈਸ਼ਵਰਾਂ 'ਤੇ ਭਰੋਸਾ ਕਰਨ ਤੋਂ ਕਿਵੇਂ ਬਚ ਸਕਦੇ ਹਾਂ। ਜਿਉਂ ਜਿਉਂ ਆਪਾਂ ਏਲੀਯਾਹ ਦੇ ਜ਼ਮਾਨੇ ਵਿੱਚ ਹੋਈਆਂ ਘਟਨਾਵਾਂ ਉੱਤੇ ਗੌਰ ਕਰਾਂਗੇ, ਇਹਨਾਂ 3 ਸਵਾਲਾਂ ਦੇ ਜਵਾਬ ਲੱਭੋ। ਪਹਿਲਾ ਸਵਾਲ, ਯਹੋਵਾ ਤੋਂ ਸਿਵਾਏ ਕਿਸੇ ਚੀਜ਼ ਜਾਂ ਕਿਸੇ ਹੋਰ ਦੀ ਪੂਜਾ ਕਰਨੀ ਮੂਰਖਤਾ ਦੀ ਗੱਲ ਕਿਉਂ ਹੈ। ਦੂਜਾ ਸਵਾਲ, ਪੂਰੇ ਦਿਲ ਨਾਲ ਯਹੋਵਾ ਦੀ ਭਗਤੀ ਕਰਨ ਵਿੱਚ ਕਿਹੜੀਆਂ ਗੱਲਾਂ ਰੁਕਾਵਟ ਬਣ ਸਕਦੀਆਂ ਹਨ। ਤੀਜਾ ਸਵਾਲ ਸੀ, ਯਹੋਵਾ ਮੇਰੇ ਲਈ ਕੀ ਕਰਦਾ ਹੈ ਜਿਸ ਕਰਕੇ ਮੈਂ ਉਸ ਵੱਲ ਖਿੱਚਿਆ ਜਾਂਦਾ ਹਾਂ। ਰਿਕਾਰਡਿੰਗ ਸੁਣਦੇ ਸਮੇਂ ਆਪਣੇ ਮਨ ਵਿੱਚ ਵੱਖੋ ਵੱਖਰੇ ਲੋਕਾਂ ਦੀ ਕਲਪਨਾ ਕਰੋ, ਜਿਵੇਂ ਕਿ ਡਰਪੋਕ ਅਤੇ ਪਖੰਡੀ ਰਾਜਾ ਆਹਾਬ, ਦੁਸ਼ਟ ਅਤੇ ਰੋਬ ਝਾੜਨ ਵਾਲੀ ਰਾਣੀ ਇਜ਼ਬਲ ਅਤੇ ਨਿਮਰ ਅਤੇ ਵਫ਼ਾਦਾਰ ਨਵੀ ਏਲੀਆ। ਮਨ ਦੀਆਂ ਅੱਖਾਂ ਨਾਲ ਇਜ਼ਰਾਇਲ ਦੇਸ਼, ਇਸ ਦੀਆਂ ਵਾਦੀਆਂ, ਘਾਟੀਆਂ ਅਤੇ ਪਹਾੜੀਆਂ ਨੂੰ ਦੇਖੋ ਜੋ ਸੋਕੇ ਕਰਕੇ ਝੁਲਸ ਗਈਆਂ ਸਨ। ਆਵਾਜ਼ਾਂ ਸੁਣਦੇ ਸਮੇਂ ਯਾਦ ਰੱਖੋ ਕਿ ਭਾਵੇਂ ਇਹ ਗੱਲਾਂ ਹਜ਼ਾਰਾਂ ਸਾਲ ਪੁਰਾਣੀਆਂ ਹਨ, ਪਰ ਇਹ ਸਾਡੇ ਵਰਗੇ ਲੋਕਾਂ ਦੀਆਂ ਕਈਆਂ ਗੱਲਾਂ ਹਨ। ਹੁਣ ਆਪਣੀਆਂ ਬਾਈਬਲਾਂ ਵਿੱਚ ਪਹਿਲਾਂ ਰਾਜਿਆਂ 16 ਦਾ 29 ਤੋਂ 33 ਖੋਲ੍ਹੋ। ਸ਼ੁਰੂ ਵਿੱਚ ਇਹ ਕਹਾਣੀ ਦੁਸ਼ਟ ਰਾਜੇ ਅਹਾਬ ਬਾਰੇ ਦੱਸਦੀ ਹੈ। ਆਓ ਦੇਖੀਏ ਕਿ ਇਹਨਾਂ ਗੱਲਾਂ ਦੀ ਸਾਡੇ ਮਨ ਵਿੱਚ ਕਿਹੜੀ ਜਿਉਂਦੀ ਜਾਗਦੀ ਤਸਵੀਰ ਬਣਦੀ ਹੈ। ਜਿਉਂ ਜਿਉਂ ਅਸੀਂ ਇਹ ਆਡੀਓ ਡਰਾਮਾ ਸੁਣਦੇ ਹਾਂ, ਯਹੋਵਾ ਇੱਕੋ ਇੱਕ ਸੱਚਾ ਪਰਮੇਸ਼ਰ ਹੈ।
ਯਹੂਦਾ ਦੇ ਪਾਤਸ਼ਾਹ ਆਸਾ ਦੇ 38ਵੇਂ ਵਰੇ ਵਿੱਚ ਆਮਰੀ ਦਾ ਪੁੱਤਰ ਅਹਾਬ ਇਸਰਾਇਲ ਉੱਤੇ ਰਾਜ ਕਰਨ ਲੱਗਾ ਅਤੇ ਆਮਰੀ ਦਾ ਪੁੱਤਰ ਅਹਾਬ ਇਸਰਾਇਲ ਉੱਤੇ ਸਾਮਰੀਆ ਵਿੱਚ 22 ਵਰੇ ਰਾਜ ਕਰਦਾ ਰਿਹਾ। ਤਾਂ ਇਉਂ ਹੋਇਆ ਕਿ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਪਾਪਾਂ ਵਿੱਚ ਚੱਲਣਾ ਹਲਕੀ ਜਿਹੀ ਗੱਲ ਜਾਣ ਕੇ ਉਹਨੇ ਸਿਦੋਨੀਆ ਦੇ ਰਾਜਾ ਅਥਵਾਲ ਦੀ ਧੀ ਇਜ਼ਬਲ ਨੂੰ ਵਿਆਹ ਲਿਆ ਅਤੇ ਜਾ ਕੇ ਬਾਲ ਦੀ ਪੂਜਾ ਕੀਤੀ ਅਤੇ ਉਸ ਦੇ ਅੱਗੇ ਮੱਥਾ ਟੇਕਿਆ। ਨਾਲੇ ਉਹਨੇ ਬਾਲ ਦੇ ਭਵਨ ਵਿੱਚ ਜੋ ਉਸਨੇ ਸਾਮਰੀਆ ਵਿੱਚ ਬਣਾਇਆ ਇੱਕ ਜਗਬੇਦੀ ਬਣਾਈ ਅਤੇ ਅਹਾਬ ਨੇ ਇੱਕ ਟੁੰਡ ਬਣਾਇਆ। ਸੋ ਅਹਾਬ ਨੇ ਯਹੋਵਾ ਇਸਰਾਇਲ ਦੇ ਪਰਮੇਸ਼ਰ ਨੂੰ ਉਹਨਾਂ ਸਭਨਾਂ ਇਸਰਾਇਲੀ ਪਾਤਸ਼ਾਹਾਂ ਨਾਲੋਂ ਜੋ ਉਸ ਤੋਂ ਪਹਿਲਾਂ ਸਨ ਵਧੀਕ ਕ੍ਰੋਧ ਚੜਾਇਆ।
ਤੁਸੀਂ ਧਿਆਨ ਦਿੱਤਾ ਕਿ ਸ਼ੁਰੂ ਵਿੱਚ ਪੁੱਛੇ ਉਹਨਾਂ 3 ਸਵਾਲਾਂ ਦੇ ਕੀ ਜਵਾਬ ਸਨ? ਪਹਿਲਾ ਸਵਾਲ, ਯਹੋਵਾ ਤੋਂ ਸਿਵਾਏ ਕਿਸੇ ਚੀਜ਼ ਜਾਂ ਕਿਸੇ ਹੋਰ ਦੀ ਪੂਜਾ ਕਰਨੀ ਮੂਰਖਤਾ ਦੀ ਗੱਲ ਕਿਉਂ ਹੈ? ਅਹਾਬ ਤੋਂ ਪਹਿਲਾਂ ਇੱਕ ਤੋਂ ਬਾਅਦ ਇੱਕ ਆਏ ਰਾਜਿਆਂ ਨੇ ਯਹੋਵਾ ਨੂੰ ਨਾਰਾਜ਼ ਕੀਤਾ ਅਤੇ ਇਸ ਦੇ ਭਿਆਨਕ ਅੰਜਾਮ ਭੁਗਤੇ। ਪਹਿਲਾਂ ਰਾਜਿਆਂ 16:33 ਦੱਸਦਾ ਹੈ ਕਿ ਉਹਨਾਂ ਰਾਜਿਆਂ ਦੀਆਂ ਗਲਤੀਆਂ ਤੋਂ ਸਿੱਖਣ ਦੀ ਬਜਾਏ ਅਹਾਬ ਨੇ ਯਹੋਵਾ ਇਜ਼ਰਾਇਲ ਦੇ ਪਰਮੇਸ਼ਰ ਨੂੰ ਉਹਨਾਂ ਸਭਨਾਂ ਇਜ਼ਰਾਇਲੀ ਪਾਤਸ਼ਾਹ ਨਾਲੋਂ ਜੋ ਉਹ ਤੋਂ ਪਹਿਲਾਂ ਸਨ ਵਧੀਕ ਕ੍ਰੋਧ ਚੜਾਇਆ। ਅਹਾਬ ਮੂਰਖ ਨਿਕਲਿਆ। उसने सोचा कि वह यहोवा ते बाल दोवां दी भगती कर सकता सी। पर जिवें पहला कुरंथियां 10:21 विच लिखिया है, यह नहीं हो सकता कि तुसी यहोवा दा प्याला भी पियो ते दुष्ट दूतों दा प्याला भी पियो, अते तुसी यहोवा दे मेज तो भी खाओ अते दुष्ट दूतों दे मेज तो भी खाओ। अहाब नूं बहुत ही भयानक अंजाम भुगतना पिया, जानी यहोवा ने उस तो अपनी मेहर हटा ली। दूजा सवाल सी, पूरे दिल नाल यहोवा दी भगती करन विच किहड़ियां गल्लां रुकावट बन सकदियां हन। अज यहोवा दा कोई भी भगत जाण बुझ के किसी होर देवी देवते दी पूजा नहीं करेगा, फिर भी वह अणजाणे विच हौली हौली यहोवा दी भगती पूरे दिल नाल करनी छड सकदा है। अहाब दी पत्नी इजबल होरना देवत्यां दी पूजा करदी सी, उहदे प्रभाव हेठ आ के वह भी उन्हां देवत्यां दी भगती करन दे फंदे विच फस गया। सानू उन्हां लोकां दे बुरे प्रभाव तो बचना चाहीदा है जो इक्को एक सच्चे परमेश्वर दी भगती नहीं करदे। इस तरह असीं पूरे दिल नाल यहोवा दी भगती कर सकांगे। तीजा सवाल सी, यहोवा मेरे लिए की करदा है जिस करके मैं उस वल खिंचिया जांदा हाँ। पहला राजियां 16:30 विच कहा गया है कि अहाब नूं यहोवा वेख रहा सी। दूसरे देवी देवत्यां दे उल्ट यहोवा साडे सारे कम्मां नूं देख सकदा है। पहला राजियां 16:33 दसदा है कि अहाब ने अपने कम्मां नाल यहोवा दा क्रोध भड़काया। यहोवा असल विच है ते ओह सानूं चेते करवाउंदा है कि ओहनूं साडी परवाह है। ਇਹ ਜਾਣ ਕੇ ਕਿੰਨਾ ਹੌਸਲਾ ਮਿਲਦਾ ਹੈ ਕਿ ਯਹੋਵਾ ਪਿਆਰ ਨਾਲ ਕੀਤੇ ਸਾਡੇ ਕੰਮਾਂ ਅਤੇ ਵਫ਼ਾਦਾਰੀ ਨੂੰ ਦੇਖਦਾ ਹੈ। ਸਾਡੇ ਕੰਮ ਉਸ ਨੂੰ ਜਾਂ ਨਾਰਾਜ਼ ਕਰ ਸਕਦੇ ਹਨ ਜਾਂ ਖੁਸ਼। ਇਸ ਡਰਾਮੇ ਦਾ ਅਗਲਾ ਭਾਗ ਪਹਿਲਾਂ ਰਾਜਿਆਂ 17:1-7 'ਤੇ ਆਧਾਰਿਤ ਹੈ। ਇੱਥੇ ਬਾਈਬਲ ਪਹਿਲੀ ਵਾਰ ਯਹੋਵਾ ਦੇ ਵਫ਼ਾਦਾਰ ਨਵੀ ਏਲੀਯਾਹ ਦਾ ਜ਼ਿਕਰ ਕਰਦੀ ਹੈ।
The Bible for the first time introduces Jehovah's faithful prophet, Elijah.
ਤਾਂ ਏਲੀਆ ਤਿਸ਼ਵੀ ਨੇ ਅਹਾਬ ਨੂੰ ਆਖਿਆ,
ਜਿਉਂਦੇ ਯਹੋਵਾ ਇਸਰਾਇਲ ਦੇ ਪਰਮੇਸ਼ਰ ਦੀ ਸੌਂ, ਇਹਨਾਂ ਵਰਿਆਂ ਵਿੱਚ ਮੇਰੇ ਬਚਨ ਤੋਂ ਬਿਨਾਂ ਨਾ ਤਰੇਲ ਪਵੇਗੀ ਨਾ ਮੀਂਹ।
ਯਹੋਵਾ ਦਾ ਬਚਨ ਉਹਨੂੰ ਆਇਆ ਕਿ
ਇੱਥੋਂ ਚੱਲ ਅਤੇ ਆਪਣਾ ਮਹਾਣਾ ਪੂਰਬ ਵੱਲ ਫੇਰ ਅਤੇ ਆਪ ਨੂੰ ਕ੍ਰੀਥ ਦੇ ਨਾਲੇ ਕੋਲ ਜਿਹੜਾ ਜਰਦਨ ਦੇ ਸਾਹਮਣੇ ਹੈ ਲੁਕਾ ਲੈ। ਤਾਂ ਇਉਂ ਹੋਵੇਗਾ ਕਿ ਤੂੰ ਉਸੇ ਨਾਲੇ ਵਿੱਚੋਂ ਪੀਵੇਂਗਾ ਅਤੇ ਮੈਂ ਪਹਾੜੀ ਕਾਵਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਤੈਨੂੰ ਉੱਥੇ ਹੀ ਪਾਲਣ।
ਤਾਂ ਉਹ ਚੱਲ ਪਿਆ ਅਤੇ ਯਹੋਵਾ ਦੇ ਬਚਨ ਅਨੁਸਾਰ ਕੀਤਾ। ਉਹ ਚੱਲ ਕੇ ਕ੍ਰੀਥ ਦੇ ਨਾਲੇ ਕੋਲ ਜਾ ਟਿਕਿਆ। ਤਾਂ ਪਹਾੜੀ ਕਾਂ ਉਹਦੇ ਲਈ ਰੋਟੀ ਅਤੇ ਮਾਸ ਸਵੇਰ ਨੂੰ ਅਤੇ ਰੋਟੀ ਅਤੇ ਮਾਸ ਸ਼ਾਮ ਨੂੰ ਲਿਆਉਂਦੇ ਰਹੇ ਅਤੇ ਉਹ ਉਸ ਨਾਲੇ ਤੋਂ ਪਾਣੀ ਪੀ ਲੈਂਦਾ ਸੀ। ਤਾਂ ਇਉਂ ਹੋਇਆ ਕਿ ਥੋੜ੍ਹੇ ਦਿਨਾਂ ਦੇ ਪਿੱਛੋਂ ਨਾਲਾ ਸੁੱਕ ਗਿਆ, ਕਿਉਂ ਜੋ ਦੇਸ਼ ਵਿੱਚ ਮੀਂਹ ਨਾ ਪਿਆ।
ਤੁਸੀਂ ਧਿਆਨ ਦਿੱਤਾ ਕਿ ਪਹਿਲਾਂ ਰਾਜਿਆਂ 17:1-7 ਨੇ ਉਹਨਾਂ 3 ਸਵਾਲਾਂ ਦੇ ਕੀ ਜਵਾਬ ਦਿੱਤੇ? ਯਾਦ ਕਰੋ, ਸਾਡਾ ਪਹਿਲਾ ਸਵਾਲ ਸੀ, ਯਹੋਵਾ ਤੋਂ ਸਿਵਾਏ ਕਿਸੇ ਚੀਜ਼ ਜਾਂ ਕਿਸੇ ਹੋਰ ਦੀ ਪੂਜਾ ਕਰਨੀ ਮੂਰਖਤਾ ਦੀ ਗੱਲ ਕਿਉਂ ਹੈ? ਅਹਾਬ ਨੇ ਯਹੋਵਾ ਤੋਂ ਮੂੰਹ ਮੋੜ ਲਿਆ ਅਤੇ ਲੂਕਾ 4:25 ਮੁਤਾਬਕ ਇਸ ਕਰਕੇ ਯਹੋਵਾ ਨੇ ਦੇਸ਼ ਵਿੱਚ 3.5 ਸਾਲ ਲਈ ਸੋਕਾ ਪਾ ਦਿੱਤਾ। ਮੀਂਹ ਪਾਉਣ ਅਤੇ ਫਸਲਾਂ 'ਤੇ ਬਰਕਤ ਪਾਉਣ ਵਾਲਾ ਕਨਾਨੀ ਦੇਵਤਾ ਬਾਲ ਲੋਕਾਂ ਨੂੰ ਇਸ ਆਫ਼ਤ ਤੋਂ ਬਚਾ ਨਹੀਂ ਸਕਿਆ ਕਿਉਂਕਿ ਉਹ ਝੂਠਾ ਦੇਵਤਾ ਸੀ। ਦੂਜਾ ਸਵਾਲ, ਪੂਰੇ ਦਿਲ ਨਾਲ ਯਹੋਵਾ ਦੀ ਭਗਤੀ ਕਰਨ ਵਿੱਚ ਕਿਹੜੀਆਂ ਗੱਲਾਂ ਰੁਕਾਵਟ ਬਣ ਸਕਦੀਆਂ ਹਨ? ਅਸੀਂ ਸ਼ਾਇਦ ਹੌਲੀ ਹੌਲੀ ਆਪਣਾ ਤਨ ਮਨ ਇਹਨਾਂ ਚੀਜ਼ਾਂ ਵਿੱਚ ਲਾਉਣ ਲੱਗ ਪਈਏ, ਜਿਵੇਂ ਕਾਮੁਕ ਇੱਛਾਵਾਂ, ਪੈਸਾ ਅਤੇ ਚੀਜ਼ਾਂ, ਨੌਕਰੀ, ਉੱਚ ਸਿੱਖਿਆ, ਤਕਨਾਲੋਜੀ, ਪਾਲਤੂ ਜਾਨਵਰ, ਮਨੋਰੰਜਨ, ਖਾਣਾ ਪੀਣਾ ਵਗੈਰਾ। ਧਨ ਦੌਲਤ 'ਤੇ ਭਰੋਸਾ ਰੱਖਣ ਨਾਲ ਸਾਨੂੰ ਦੁੱਖਾਂ ਤੋਂ ਸਿਵਾਏ ਹੋਰ ਕੁਝ ਨਹੀਂ ਮਿਲੇਗਾ। ਤੇ ਯਹੋਵਾ ਨਾਲ ਸਾਡੀ ਦੋਸਤੀ ਟੁੱਟ ਸਕਦੀ ਹੈ। ਇਸੇ ਕਰਕੇ ਯਿਸੂ ਦੀ ਗੱਲਬਾਤ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਜੋ ਉਸਨੇ ਲੂਕਾ 21 ਅਧਿਆਏ 34 ਤੋਂ 36 ਵਿੱਚ ਕਹੀ ਸੀ। ਪਰ ਤੁਸੀਂ ਧਿਆਨ ਰੱਖੋ ਕਿ ਹੱਦੋਂ ਵੱਧ ਖਾਣ ਅਤੇ ਬੇਹਿਸਾਬੀ ਸ਼ਰਾਬ ਪੀਣ ਕਰਕੇ ਅਤੇ ਜ਼ਿੰਦਗੀ ਦੀਆਂ ਚਿੰਤਾਵਾਂ ਕਰਕੇ ਕਿਤੇ ਤੁਹਾਡੇ ਮਨ ਬੋਝ ਹੇਠ ਨਾ ਦੱਬੇ ਜਾਣ ਅਤੇ ਉਹ ਦਿਨ ਅਚਾਨਕ ਤੁਹਾਡੇ ਉੱਤੇ ਫੰਦੇ ਵਾਂਗ ਨਾ ਆ ਪਵੇ, ਕਿਉਂਕਿ ਇਹ ਦਿਨ ਧਰਤੀ ਉੱਤੇ ਰਹਿਣ ਵਾਲੇ ਸਾਰੇ ਲੋਕਾਂ ਉੱਤੇ ਆਵੇਗਾ। ਇਸ ਲਈ ਜਾਗਦੇ ਰਹੋ ਅਤੇ ਹਰ ਸਮੇਂ ਮਦਦ ਲਈ ਫਰਿਆਦ ਕਰਦੇ ਰਹੋ ਕਿ ਤੁਸੀਂ ਇਹਨਾਂ ਸਾਰੀਆਂ ਗੱਲਾਂ ਤੋਂ ਬਚ ਸਕੋ ਅਤੇ ਮਨੁੱਖ ਦੇ ਪੁੱਤਰ ਸਾਹਮਣੇ ਖੜ੍ਹੇ ਹੋ ਸਕੋ। ਤੀਜਾ ਸਵਾਲ, ਯਹੋਵਾ ਮੇਰੇ ਲਈ ਕੀ ਕਰਦਾ ਹੈ ਜਿਸ ਕਰਕੇ ਮੈਂ ਉਸ ਵੱਲ ਖਿੱਚਿਆ ਜਾਂਦਾ ਹਾਂ? ਯਹੋਵਾ ਨੇ ਇਜ਼ਰਾਇਲ ਦੇਸ਼ ਵਿੱਚ ਸੋਕਾ ਪਾਇਆ ਸੀ, ਜਿਸ ਤੋਂ ਪਤਾ ਲੱਗਦਾ ਹੈ ਕਿ ਉਸ ਕੋਲ ਕੁਦਰਤੀ ਤਾਕਤਾਂ ਨੂੰ ਕੰਟਰੋਲ ਕਰਨ ਦੀ ਸ਼ਕਤੀ ਹੈ। ਏਲੀਯਾਹ ਨੂੰ ਭੋਜਨ ਖਿਲਾਉਣ ਲਈ ਪਹਾੜੀ ਕਾਵਾਂ ਨੂੰ ਵਰਤ ਕੇ ਯਹੋਵਾ ਨੇ ਦਿਖਾਇਆ ਕਿ ਜਾਨਵਰਾਂ ਉੱਤੇ ਵੀ ਉਸਦਾ ਵਸ ਹੈ। ਦੂਜੇ ਦੇਵੀ ਦੇਵਤਿਆਂ ਕੋਲ ਇਹ ਤਾਕਤ ਨਹੀਂ ਸੀ। ਅੱਜ ਯਹੋਵਾ ਆਪਣੀ ਤਾਕਤ ਨਾਲ ਆਪਣੇ ਦੁਸ਼ਮਣਾਂ ਨੂੰ ਸ਼ੁੱਧ ਭਗਤੀ ਦਾ ਨਾਮੋ ਨਿਸ਼ਾਨ ਮਿਟਾਉਣ ਤੋਂ ਰੋਕਦਾ ਹੈ। ਇਹ ਯਸ਼ਾਯਾਹ 54:17 ਵਿੱਚ ਉਸ ਦੇ ਵਾਅਦੇ ਮੁਤਾਬਕ ਹੈ, ਜਿੱਥੇ ਲਿਖਿਆ ਹੈ, ਹਰ ਹਥਿਆਰ ਜੋ ਤੇਰੇ ਵਿਰੁੱਧ ਬਣਾਇਆ ਜਾਵੇ ਨਿਕੰਮਾ ਹੋਵੇਗਾ, ਹਰ ਜੀਵ ਨੂੰ ਜੋ ਤੇਰੇ ਵਿਰੁੱਧ ਨਿਆਂ ਲਈ ਉੱਠੇ ਤੂੰ ਦੋਸ਼ੀ ਠਹਿਰਾਵੇਂਗੀ। ਇਹ ਯਹੋਵਾ ਦੇ ਦਾਸਾਂ ਦਾ ਅਧਿਕਾਰ ਹੈ ਅਤੇ ਉਹਨਾਂ ਦਾ ਧਰਮ ਮੇਥੋਂ ਹੈ, ਯਹੋਵਾ ਦਾ ਵਾਕ ਹੈ। ਹਾਂ, ਯਹੋਵਾ ਆਪਣੇ ਇਕੱਲੇ ਇਕੱਲੇ ਸੇਵਕ ਦੀ ਮਦਦ ਕਰਦਾ ਹੈ ਅਤੇ ਜ਼ਿੰਦਗੀ ਦੀਆਂ ਚਿੰਤਾਵਾਂ ਨਾਲ ਸਿੱਝਣ ਵਿੱਚ ਉਹਨਾਂ ਦੀ ਮਦਦ ਕਰਦਾ ਹੈ। ਇਸ ਡਰਾਮੇ ਦਾ ਅਗਲਾ ਭਾਗ ਪਹਿਲਾਂ ਰਾਜਿਆਂ 18:17-46 ਦੇ ਆਧਾਰਿਤ ਹੈ। ਯਹੋਵਾ ਦੁਆਰਾ 3.5 ਸਾਲਾਂ ਤੱਕ ਸੋਕਾ ਪਾਉਣ ਤੋਂ ਬਾਅਦ ਦੀ ਗੱਲ ਹੈ ਅਤੇ ਇਜ਼ਰਾਇਲ ਵਿੱਚ ਕਾਲ ਪੈ ਗਿਆ ਹੈ। ਪਰਮੇਸ਼ਰ ਤੋਂ ਮਿਲੀ ਇਸ ਸਜ਼ਾ ਦੇ ਬਾਵਜੂਦ ਆਹਾਬ ਤੇ ਬਹੁਤ ਸਾਰੇ ਇਜ਼ਰਾਇਲੀ ਬਾਲ ਦੇਵਤੇ ਦੀ ਪੂਜਾ ਕਰਨ ਵਿੱਚ ਲੱਗੇ ਹੋਏ ਹਨ ਤੇ ਇਸ ਦੇ ਨਾਲ ਨਾਲ ਸੱਚੇ ਪਰਮੇਸ਼ਰ ਯਹੋਵਾ ਦੀ ਭਗਤੀ ਕਰਨ ਦਾ ਵੀ ਪਖੰਡ ਕਰ ਰਹੇ ਹਨ, ਕਿਉਂਕਿ ਉਸ ਨੂੰ ਲੱਗਦਾ ਹੈ ਕਿ ਏਲੀਯਾਹ ਕਰਕੇ ਹੀ ਸੋਕਾ ਪਿਆ ਹੈ। ਆਹਾਬ ਕਾਫ਼ੀ ਚਿਰ ਤੋਂ ਏਲੀਯਾਹ ਨੂੰ ਲੱਭ ਰਿਹਾ ਹੈ। ਅਖੀਰ ਆਹਾਬ ਤੇ ਏਲੀਯਾਹ ਆਹਮੋ ਸਾਹਮਣੇ ਮਿਲਦੇ ਹਨ। ਆਓ ਸੁਣੀਏ ਫਿਰ ਕੀ ਹੁੰਦਾ।
Listen as Ahab finally meets Elijah face to face.
ਜਦ ਅਹਾਬ ਨੇ ਏਲੀਯਾਹ ਨੂੰ ਡਿੱਠਾ ਤਦ ਉਸ ਨੂੰ ਆਖਿਆ,
ਭਲਾ ਤੂੰ ਹੀ ਹੈ ਹੇ ਇਜ਼ਰਾਇਲ ਦੇ ਦੁੱਖ ਦੇਣ ਵਾਲਿਆ?
ਤਾਂ ਉਸ ਨੇ ਆਖਿਆ,
ਮੈਂ ਇਸਰਾਇਲ ਨੂੰ ਦੁੱਖ ਨਹੀਂ ਦਿੱਤਾ, ਸਗੋਂ ਤੈਂ ਅਤੇ ਤੇਰੇ ਪਿਤਾ ਦੇ ਘਰਾਣੇ ਨੇ ਜਦ ਤੁਸਾਂ ਯਹੋਵਾ ਦੇ ਹੁਕਮਾਂ ਨੂੰ ਛੱਡ ਦਿੱਤਾ ਅਤੇ ਬਾਲ ਦੇ ਮਗਰ ਚੱਲ ਪਏ। ਹੁਣ ਤੂੰ ਮੇਰੇ ਲਈ ਸਾਰਾ ਇਸਰਾਇਲ ਕਰਮਲ ਪਰਬਤ ਕੋਲ ਸੱਦ ਕੇ ਇਕੱਠਾ ਕਰ, ਨਾਲੇ ਬਾਲ ਦੇ 450 ਨਬੀ ਅਤੇ ਅਸ਼ਰਾ ਦੇਵੀ ਦੇ 400 ਨਬੀ ਜਿਹੜੇ ਇਜ਼ਬਲ ਦੇ ਲੰਗਰ ਵਿੱਚੋਂ ਖਾਂਦੇ ਹਨ।
ਉਪਰੰਤ ਅਹਾਬ ਨੇ ਸਾਰੇ ਇਸਰਾਇਲੀਆਂ ਨੂੰ ਸੱਦਿਆ ਅਤੇ ਉਹਨਾਂ ਨਬੀਆਂ ਨੂੰ ਕਰਮਲ ਪਰਬਤ ਉੱਤੇ ਇਕੱਠਾ ਕੀਤਾ। ਤਾਂ ਏਲੀਯਾਹ ਸਾਰੇ ਲੋਕਾਂ ਕੋਲ ਆਇਆ ਅਤੇ ਉਹਨਾਂ ਨੂੰ ਆਖਿਆ,
ਤੁਸੀਂ ਕਦ ਤੀਕ ਦੋ ਖਿਆਲਾਂ ਉੱਤੇ ਲੰਗੜਾ ਕੇ ਚੱਲੋਗੇ? ਜੇ ਯਹੋਵਾ ਪਰਮੇਸ਼ਰ ਹੈ ਤਾਂ ਉਹਦੇ ਮਗਰ ਲੱਗੋ, ਪਰ ਜੇ ਬਾਲ ਹੈ ਤਾਂ ਉਹਦੇ ਮਗਰ ਲੱਗੋ।
ਪਰ ਲੋਕਾਂ ਨੇ ਉਸਦੇ ਉੱਤਰ ਵਿੱਚ ਇੱਕ ਗੱਲ ਵੀ ਨਾ ਆਖੀ। ਤਾਂ ਏਲੀਯਾਹ ਨੇ ਲੋਕਾਂ ਨੂੰ ਆਖਿਆ,
ਮੈਂ ਇਕੱਲਾ ਹੀ ਯਹੋਵਾ ਦਾ ਨਬੀ ਰਹਿ ਗਿਆ ਹਾਂ, ਪਰ ਬਾਲ ਦੇ ਨਬੀ 450 ਮਨੁੱਖ ਹਨ। ਉਹ ਸਾਨੂੰ 2 ਬਲਦ ਦੇਣ ਅਤੇ ਉਹ ਆਪਣੇ ਲਈ ਇੱਕ ਬਲਦ ਚੁਣ ਲੈਣ ਔਰ ਉਹਨੂੰ ਟੋਟੇ ਟੋਟੇ ਕਰਕੇ ਬਾਲਣ ਦੇ ਉੱਤੇ ਰੱਖਣ, ਪਰ ਅੱਗ ਨਾ ਲਾਉਣ, ਅਤੇ ਮੈਂ ਦੂਜਾ ਬਲਦ ਤਿਆਰ ਕਰਾਂਗਾ, ਤਾਂ ਤੁਸੀਂ ਆਪਣੇ ਦਿਓਤੇ ਦਾ ਨਾਮ ਲੈ ਕੇ ਪੁਕਾਰੋ ਅਤੇ ਮੈਂ ਯਹੋਵਾ ਦਾ ਨਾਮ ਲੈ ਕੇ ਪੁਕਾਰਾਂਗਾ, ਫਿਰ ਜਿਹੜਾ ਪਰਮੇਸ਼ਰ ਅੱਗ ਨਾਲ ਉੱਤਰ ਦੇਵੇ ਉਹ ਹੀ ਪਰਮੇਸ਼ਰ ਹੋਵੇ।
ਤਾਂ ਸਭਨਾਂ ਲੋਕਾਂ ਨੇ ਉੱਤਰ ਦੇ ਕੇ ਆਖਿਆ,
ਇਹ ਗੱਲ ਚੰਗੀ ਹੈ।
ਤਦ ਏਲੀਆ ਨੇ ਬਾਲ ਦੇ ਨਬੀਆਂ ਨੂੰ ਆਖਿਆ,
ਤੁਸੀਂ ਇੱਕ ਬਲਦ ਆਪਣੇ ਲਈ ਚੁਣ ਲਓ ਅਤੇ ਤੁਸੀਂ ਪਹਿਲਾਂ ਉਹਨੂੰ ਤਿਆਰ ਕਰੋ, ਕਿਉਂ ਜੋ ਤੁਸੀਂ ਬਹੁਤੇ ਹੋ, ਔਰ ਆਪਣੇ ਦਿਓਤੇ ਦਾ ਨਾਮ ਲੈ ਕੇ ਪੁਕਾਰੋ ਪਰ ਅੱਗ ਨਾ ਲਾਓ।
ਸੋ ਉਹਨਾਂ ਨੇ ਉਹ ਬਲਦ ਜੋ ਉਹਨਾਂ ਨੂੰ ਮਿਲਿਆ ਸੀ ਲੈ ਕੇ ਤਿਆਰ ਕੀਤਾ ਅਤੇ ਸਵੇਰ ਤੋਂ ਦੁਪਹਿਰ ਤੀਕ ਬਾਲ ਦੇ ਨਾਮ ਉੱਤੇ ਪੁਕਾਰਦੇ ਰਹੇ,
ਹੇ ਬਾਲ,
ਬਾਲ, ਹੇ ਬਾਲ,
ਸਾਡੀ
ਬਾਲ, ਸਾਡੀ ਸੋਹਣ।
ਪਰ ਕੁਝ ਆਵਾਜ਼ ਨਾ ਆਈ। ਉਹ ਉਸ ਜਗਵੇਦੀ ਦੇ ਦੁਆਲੇ ਜੋ ਬਣੀ ਹੋਈ ਸੀ ਭੁੜਕਦੇ ਫਿਰਦੇ ਰਹੇ। ਦੁਪਹਿਰ ਨੂੰ ਇਉਂ ਹੋਇਆ ਕਿ ਏਲੀਆ ਨੇ ਉਹਨਾਂ ਦਾ ਮਖੌਲ ਉਡਾ ਕੇ ਆਖਿਆ,
ਉੱਚੀ ਦੇ ਕੇ ਬੁਲਾਓ, ਕਿਉਂ ਜੋ ਉਹ ਤਾਂ ਦਿਓਤਾ ਹੈ, ਕੀ ਜਾਣੀਏ ਜੋ ਉਹ ਸੋਚ ਵਿੱਚ ਹੋਵੇ, ਜਾਂ ਲਾਂਭੇ ਗਿਆ ਹੋਵੇ, ਜਾਂ ਉਹ ਸਫ਼ਰ ਵਿੱਚ ਹੋਵੇ, ਜਾਂ ਸ਼ਾਇਦ ਸੁੱਤਾ ਪਿਆ ਹੋਵੇ ਅਤੇ ਉਹਨੂੰ ਜਗਾਉਣਾ ਪਵੇ।
ਤਦ ਉਹਨਾਂ ਨੇ ਉੱਚੀ ਦੇ ਕੇ ਪੁਕਾਰਿਆ ਅਤੇ ਆਪਣੇ ਆਪ ਨੂੰ ਆਪਣੀ ਰੀਤ ਦੇ ਅਨੁਸਾਰ ਤਲਵਾਰਾਂ ਅਤੇ ਛੁਰੀਆਂ ਨਾਲ ਅਜਿਹਾ ਵੱਢਿਆ ਕਿ ਉਹ ਲਹੂ ਲਹਾਨ ਹੋ ਗਏ। ਤਾਂ ਇਉਂ ਹੋਇਆ ਕਿ ਜਦ ਦੁਪਹਿਰ ਲੰਘ ਗਈ ਤਾਂ ਉਹ ਸੰਧਿਆ ਦੀ ਭੇਂਟ ਚੜ੍ਹਾਉਣ ਦੇ ਵੇਲੇ ਤੀਕਰ ਵਾਚਦੇ ਰਹੇ, ਪਰ ਨਾ ਕੋਈ ਆਵਾਜ਼, ਨਾ ਕੋਈ ਉੱਤਰ ਦੇਣ ਵਾਲਾ ਅਤੇ ਨਾ ਕੋਈ ਗੌ ਕਰਨ ਵਾਲਾ ਸੀ। ਤਾਂ ਏਲੀਆ ਨੇ ਸਭਨਾਂ ਲੋਕਾਂ ਨੂੰ ਆਖਿਆ,
ਮੇਰੇ ਨੇੜੇ ਆਓ।
ਅਤੇ ਸਭ ਲੋਕ ਉਹਦੇ ਨੇੜੇ ਗਏ ਤਾਂ ਉਸਨੇ ਯਹੋਵਾ ਦੀ ਟੁੱਟੀ ਹੋਈ ਜਗਵੇਦੀ ਦੀ ਮੁਰੰਮਤ ਕੀਤੀ। ਫਿਰ ਏਲੀਆ ਨੇ ਯਕੂਬ ਦੇ ਪੁੱਤਰਾਂ ਦੇ ਗੋਤਾਂ ਦੇ ਲੇਖੇ ਅਨੁਸਾਰ, ਜਿਨ੍ਹਾਂ ਨੂੰ ਯਹੋਵਾ ਦਾ ਵਚਨ ਇਉਂ ਆਇਆ ਕਿ ਤੇਰਾ ਨਾਂ ਇਸਰਾਇਲ ਹੋਵੇਗਾ, 12 ਪੱਥਰ ਲੈ। ਇਹਨਾਂ ਪੱਥਰਾਂ ਨਾਲ ਉਸਨੇ ਯਹੋਵਾ ਦੇ ਨਾਮ ਉੱਤੇ ਇੱਕ ਜਗਵੇਦੀ ਬਣਾਈ। ਫਿਰ ਜਗਵੇਦੀ ਦੇ ਚਫੇਰੇ ਉਸਨੇ ਅਜਿਹੀ ਵੱਡੀ ਖਾਈ ਪੁੱਟੀ ਜਿਹਦੇ ਵਿੱਚ 20 ਕੁ ਸੇਰ ਬੀਜ ਸਮਾ ਜਾਣ। ਇਸ ਤੋਂ ਬਾਅਦ ਉਸਨੇ ਲੱਕੜੀਆਂ ਨੂੰ ਚਿਣਿਆ ਅਤੇ ਬਲਦ ਨੂੰ ਟੋਟੇ ਟੋਟੇ ਕਰਕੇ ਲੱਕੜੀਆਂ ਉੱਤੇ ਰੱਖਿਆ ਅਤੇ ਆਖਿਆ,
4 ਘੜੇ ਪਾਣੀ ਦੇ ਭਰ ਕੇ ਹੋਮ ਦੀ ਬਲੀ ਔਰ ਬਾਲਣ ਉੱਤੇ ਡੋਲ ਦਿਓ।
ਤਾਂ ਉਸਨੇ ਆਖਿਆ,
ਦੂਜੀ ਵਾਰ ਕਰੋ।
ਸੋ ਉਹਨਾਂ ਨੇ ਦੂਜੀ ਵਾਰ ਕੀਤਾ। ਫਿਰ ਉਸਨੇ ਆਖਿਆ,
ਤੀਜੀ ਵਾਰ ਕਰੋ।
ਸੋ ਉਹਨਾਂ ਨੇ ਤੀਜੀ ਵਾਰ ਵੀ ਕੀਤਾ। ਉਹ ਪਾਣੀ ਜਗਵੇਦੀ ਦੇ ਚਫੇਰੇ ਵਗਿਆ ਅਤੇ ਉਸਨੇ ਖਾਈ ਵੀ ਪਾਣੀ ਨਾਲ ਭਰ ਦਿੱਤੀ। ਤਾਂ ਤਕਾਲਾਂ ਦੀ ਭੇਂਟ ਚੜ੍ਹਾਉਣ ਦੇ ਵੇਲੇ ਇਉਂ ਹੋਇਆ ਕਿ ਏਲੀਆ ਨਬੀ ਨੇ ਨੇੜੇ ਆ ਕੇ ਆਖਿਆ,
ਹੇ ਯਹੋਵਾ, ਅਬਰਾਹਮ, ਇਸਹਾਕ ਅਤੇ ਇਸਰਾਇਲ ਦੇ ਪਰਮੇਸ਼ੁਰ, ਅੱਜ ਮਲੂਮ ਹੋ ਜਾਵੇ ਕਿ ਤੂੰ ਇਸਰਾਇਲ ਵਿੱਚ ਪਰਮੇਸ਼ੁਰ ਹੈ ਅਤੇ ਮੈਂ ਤੇਰਾ ਦਾਸ ਹਾਂ, ਅਤੇ ਮੈਂ ਇਹਨਾਂ ਸਾਰੀਆਂ ਗੱਲਾਂ ਨੂੰ ਤੇਰੇ ਬਚਨ ਨਾਲ ਕੀਤਾ ਹੈ। ਮੇਰੀ ਸੁਣ, ਹੇ ਯਹੋਵਾ, ਮੇਰੀ ਸੁਣ, ਜੋ ਇਹ ਲੋਕ ਜਾਣਨ ਕਿ ਤੂੰ ਹੀ ਯਹੋਵਾ ਪਰਮੇਸ਼ੁਰ ਹੈ ਅਤੇ ਤੈਂ ਉਹਨਾਂ ਦਾ ਮਨ ਮੋੜ ਲਿਆ ਹੈ।
ਤਾਂ ਯਹੋਵਾ ਦੀ ਅੱਗ ਆਣ ਪਈ ਅਤੇ ਉਸਨੇ ਹੋਮ ਦੀ ਬਲੀ ਔਰ ਪੱਥਰਾਂ ਔਰ ਮਿੱਟੀ ਨੂੰ ਸਾੜ ਸੁੱਟਿਆ ਅਤੇ ਜੋ ਪਾਣੀ ਖਾਈ ਵਿੱਚ ਸੀ ਉਸਨੂੰ ਚੱਟ ਲਿਆ। ਜਦ ਲੋਕਾਂ ਨੇ ਇਹ ਵੇਖਿਆ ਤਦ ਉਹ ਮੂੰਹਾਂ ਭਰ ਡਿੱਗੇ ਔਰ ਆਖਿਆ,
ਯਹੋਵਾ ਉਹ ਪਰਮੇਸ਼ਰ ਹੈ,
ਯਹੋਵਾ ਉਹ ਪਰਮੇਸ਼ਰ ਹੈ,
ਉਹ ਪਰਮੇਸ਼ਰ ਹੈ।
ਤਾਂ ਏਲੀਆ ਨੇ ਉਹਨਾਂ ਨੂੰ ਆਖਿਆ,
ਬਾਲ ਦੇ ਨਬੀਆਂ ਨੂੰ ਫੜ ਲਓ, ਉਹਨਾਂ ਵਿੱਚੋਂ ਇੱਕ ਵੀ ਨਾ ਬਚ ਨਿਕਲੇ।
ਸੋ ਉਹਨਾਂ ਨੇ ਉਹਨਾਂ ਨੂੰ ਫੜ ਲਿਆ ਅਤੇ ਏਲੀਆ ਨੇ ਉਹਨਾਂ ਨੂੰ ਕਿਸ਼ੋਨ ਦੇ ਨਾਲੇ ਹੇਠ ਲੈ ਜਾ ਕੇ ਉੱਥੇ ਉਹਨਾਂ ਨੂੰ ਵੱਢ ਸੁੱਟਿਆ। ਤਦ ਏਲੀਆ ਨੇ ਅਹਾਬ ਨੂੰ ਆਖਿਆ,
ਜਾ ਅਤੇ ਖਾ ਪੀ, ਕਿਉਂ ਜੋ ਡਾਢੇ ਮੀਂਹ ਦੀ ਆਵਾਜ਼ ਆਈ ਹੈ।
ਸੋ ਅਹਾਬ ਖਾਣ ਪੀਣ ਗਿਆ ਅਤੇ ਏਲੀਆ ਕਰਮਲ ਦੀ ਟੀਸੀ ਉੱਤੇ ਚੜ੍ਹਿਆ ਅਤੇ ਧਰਤੀ ਤੱਕ ਨਿਮਿਆ ਔਰ ਆਪਣਾ ਮੂੰਹ ਗੋਡਿਆਂ ਵਿੱਚ ਰੱਖਿਆ। ਫਿਰ ਉਸਨੇ ਆਪਣੇ ਦਾਸ ਨੂੰ ਆਖਿਆ,
ਚੜ੍ਹ ਕੇ ਸਮੁੰਦਰ ਵੱਲ ਵੇਖ।
ਤਾਂ ਉਸਨੇ ਚੜ੍ਹ ਕੇ ਵੇਖਿਆ ਤਾਂ ਆਖਿਆ,
ਕੁਝ ਨਹੀਂ ਹੈ।
ਫਿਰ ਏਲੀਆ ਨੇ 7 ਵਾਰ ਆਖਿਆ, ਮੁੜ ਜਾ। ਤਾਂ 7ਵੀਂ ਵਾਰ ਇਉਂ ਹੋਇਆ ਕਿ ਉਸਦੇ ਦਾਸ ਨੇ ਆਖਿਆ,
ਵੇਖ, ਇੱਕ ਨਿੱਕਾ ਬੱਦਲ ਆਦਮੀ ਦੇ ਹੱਥ ਜਿਹਾ ਸਮੁੰਦਰ ਉੱਠ ਰਿਹਾ ਹੈ।
ਤਾਂ ਉਸਨੇ ਆਖਿਆ,
ਜਾ ਅਹਾਬ ਨੂੰ ਆਖ, ਭਾਈ ਰੱਥ ਜੋੜ ਕੇ ਹੇਠਾਂ ਜਾਓ। ਤਾਂ ਜੋ ਮੀਂਹ ਤੁਹਾਨੂੰ ਨਾ ਅਟਕਾਵੇ।
ਇੰਨੇ ਵਿੱਚ ਇਉਂ ਹੋਇਆ ਕਿ ਆਕਾਸ਼ ਘਟਾਂ ਔਰ ਹਵਾ ਨਾਲ ਕਾਲਾ ਹੋ ਗਿਆ ਅਤੇ ਡਾਢਾ ਮੀਂਹ ਵਰਿਆ। ਤਾਂ ਅਹਾਬ ਚੜ੍ਹ ਕੇ ਜਿਜ਼ਰੇਲ ਨੂੰ ਗਿਆ ਅਤੇ ਯਹੋਵਾ ਦਾ ਹੱਥ ਏਲੀਆ ਦੇ ਉੱਤੇ ਸੀ, ਸੋ ਉਹ ਆਪਣਾ ਲੱਕ ਬੰਨ੍ਹ ਕੇ ਅਹਾਬ ਦੇ ਅੱਗੇ ਜਿਜ਼ਰੇਲ ਦੇ ਲਾਂਘੇ ਤਿੱਕਰ ਭੱਜਿਆ ਗਿਆ।
ਤੁਸੀਂ ਧਿਆਨ ਦਿੱਤਾ ਕਿ ਸ਼ੁਰੂ ਵਿੱਚ ਪੁੱਛੇ ਉਹਨਾਂ ਤਿੰਨ ਸਵਾਲਾਂ ਦੇ ਕੀ ਜਵਾਬ ਸਨ? ਪਹਿਲਾ ਸਵਾਲ, ਯਹੋਵਾ ਤੋਂ ਸਿਵਾਏ ਕਿਸੇ ਚੀਜ਼ ਜਾਂ ਕਿਸੇ ਹੋਰ ਦੀ ਪੂਜਾ ਕਰਨੀ ਮੂਰਖਤਾ ਦੀ ਗੱਲ ਕਿਉਂ ਹੈ? ਏਲੀਯਾਹ ਨੇ ਲੋਕਾਂ ਨੂੰ ਇਹ ਫੈਸਲਾ ਕਰਨ ਲਈ ਕਿਹਾ, ਤੁਸੀਂ ਕਾਤਿਕ ਦੋ ਖਿਆਲਾਂ ਉੱਤੇ ਲੰਗੜਾ ਕੇ ਚੱਲੋਗੇ। ਜੇ ਯਹੋਵਾ ਪਰਮੇਸ਼ਰ ਹੈ ਤਾਂ ਉਹਦੇ ਮਗਰ ਲੱਗੋ, ਪਰ ਜੇ ਬਾਲ ਹੈ ਤਾਂ ਉਹਦੇ ਮਗਰ ਲੱਗੋ। ਇਸ ਤੋਂ ਜਲਦੀ ਬਾਅਦ ਯਹੋਵਾ ਨੇ ਸਾਬਤ ਕਰ ਦਿੱਤਾ ਕਿ ਬਾਲ ਦੇਵਤਾ ਕੁਝ ਵੀ ਕਰਨ ਦੇ ਕਾਬਲ ਨਹੀਂ ਸੀ। ਬਾਲ ਦਾ ਕੋਈ ਵੀ ਨਬੀ ਮੌਤ ਦੀ ਸਜ਼ਾ ਤੋਂ ਨਹੀਂ ਬਚਿਆ। ਬਾਲ ਆਪਣੇ ਭਗਤਾਂ ਲਈ ਕੁਝ ਨਾ ਕਰ ਸਕਿਆ। ਯਹੋਵਾ ਨੂੰ ਨਾਰਾਜ਼ ਕਰਨਾ ਅਕਲਮੰਦੀ ਦੀ ਗੱਲ ਨਹੀਂ ਹੈ। ਉਹ ਤਾਂ ਸਾਡਾ ਜੀਵਨ ਦਾਤਾ ਹੈ ਅਤੇ ਉਹ ਹੀ ਸਾਨੂੰ ਖੁਸ਼ੀਆਂ ਦਿੰਦਾ ਹੈ। ਦੂਜਾ ਸਵਾਲ, ਪੂਰੇ ਦਿਲ ਨਾਲ ਯਹੋਵਾ ਦੀ ਭਗਤੀ ਕਰਨ ਵਿੱਚ ਕਿਹੜੀਆਂ ਗੱਲਾਂ ਰੁਕਾਵਟ ਬਣ ਸਕਦੀਆਂ ਹਨ? ਜਦੋਂ ਇਜ਼ਰਾਈਲੀਆਂ ਨੇ ਦੇਖਿਆ ਕਿ ਯਹੋਵਾ ਦੀ ਅੱਗ ਨੇ ਬਲਦ, ਪਾਣੀ, ਪਾਲਣ ਅਤੇ ਪੱਥਰਾਂ ਨੂੰ ਵੀ ਚੱਟ ਲਿਆ, ਤਾਂ ਉਹ ਵਾਰ ਵਾਰ ਕਹਿਣ ਲੱਗੇ ਕਿ ਯਹੋਵਾ ਹੀ ਸੱਚਾ ਪਰਮੇਸ਼ਰ ਹੈ। ਇਜ਼ਰਾਈਲੀ ਲਗਭਗ 600 ਸਾਲ ਤੋਂ ਯਹੋਵਾ ਦੇ ਲੋਕ ਸਨ ਅਤੇ ਉਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਉਹ ਕਿੰਨਾ ਸ਼ਕਤੀਸ਼ਾਲੀ ਹੈ। ਉਸ ਕੌਮ ਨੂੰ ਇਹ ਜਾਣਨ ਲਈ ਦੁਬਾਰਾ ਕੋਈ ਚਮਤਕਾਰ ਦੇਖਣ ਦੀ ਲੋੜ ਨਹੀਂ ਸੀ ਕਿ ਯਹੋਵਾ ਸੱਚਾ ਪਰਮੇਸ਼ਰ ਹੈ, ਪਰ ਉਹ ਮਾਨੋ ਯਹੋਵਾ ਦੇ ਸ਼ਾਨਦਾਰ ਕੰਮਾਂ ਨੂੰ ਭੁੱਲ ਗਏ ਸਨ ਜੋ ਉਸ ਨੇ ਉਹਨਾਂ ਲਈ ਕੀਤੇ ਸਨ, ਅਤੇ ਇਹਨਾਂ ਕੰਮਾਂ ਦਾ ਉਹਨਾਂ ਦੀਆਂ ਜ਼ਿੰਦਗੀਆਂ 'ਤੇ ਅਸਰ ਨਹੀਂ ਪਿਆ। ਅੱਜ ਯਹੋਵਾ ਨੇ ਸਾਡੇ ਹਰੇਕ ਲਈ ਅਤੇ ਆਪਣੇ ਸੰਗਠਨ ਲਈ ਜੋ ਸ਼ਾਨਦਾਰ ਕੰਮ ਕੀਤੇ ਹਨ, ਸਾਨੂੰ ਉਹਨਾਂ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ। ਸਾਨੂੰ ਉਸ ਸਾਰੇ ਸਬੂਤ ਉੱਤੇ ਸੋਚ ਵਿਚਾਰ ਕਰਨਾ ਚਾਹੀਦਾ ਹੈ ਕਿ ਉਹੀ ਸਰਵ ਸ਼ਕਤੀਮਾਨ ਹੈ। ਤੀਜਾ ਸਵਾਲ, ਯਹੋਵਾ ਮੇਰੇ ਲਈ ਕੀ ਕਰਦਾ ਹੈ ਜਿਸ ਕਰਕੇ ਮੈਂ ਉਸ ਵੱਲ ਖਿੱਚਿਆ ਜਾਂਦਾ ਹਾਂ? ਯਹੋਵਾ ਨੇ ਅੱਗ ਅਤੇ ਮੀਂਹ ਲਈ ਦਿਲੋਂ ਕੀਤੀਆਂ ਏਲੀਯਾਹ ਦੀਆਂ ਪ੍ਰਾਰਥਨਾਵਾਂ ਸੁਣੀਆਂ। ਅੱਜ ਵੀ ਯਹੋਵਾ ਸਾਡੀਆਂ ਪ੍ਰਾਰਥਨਾਵਾਂ ਸੁਣਦਾ ਹੈ। ਪਹਿਲਾ ਯੋਹੰਨਾ 5:14 ਕਹਿੰਦਾ ਹੈ, ਅਸੀਂ ਪਰਮੇਸ਼ਰ ਦੀ ਇੱਛਾ ਅਨੁਸਾਰ ਪ੍ਰਾਰਥਨਾ ਵਿੱਚ ਜੋ ਵੀ ਮੰਗਦੇ ਹਾਂ ਉਹ ਸਾਡੀ ਸੁਣਦਾ ਹੈ। ਯਹੋਵਾ ਨੇ ਚਮਤਕਾਰੀ ਢੰਗ ਨਾਲ ਏਲੀਯਾਹ ਨੂੰ ਤਾਕਤ ਦਿੱਤੀ ਜਿਸ ਕਰਕੇ ਉਹ ਅਹਾਬ ਦੇ ਰੱਥ ਤੋਂ 30 ਕਿਲੋਮੀਟਰ ਦੌੜ ਕੇ ਅੱਗੇ ਨਿਕਲ ਗਿਆ। ਅੱਜ ਯਹੋਵਾ ਸਾਨੂੰ ਚੁਣੌਤੀਆਂ ਦਾ ਕਾਮਯਾਬੀ ਨਾਲ ਸਾਹਮਣਾ ਕਰਨ ਲਈ ਉਹ ਤਾਕਤ ਦਿੰਦਾ ਹੈ ਜੋ ਇਨਸਾਨੀ ਤਾਕਤ ਨਾਲੋਂ ਕਿਤੇ ਵੱਧ ਕੇ ਹੈ। ਜਿਵੇਂ ਪੌਲਸ ਰਸੂਲ ਨੇ ਫਿਲਪੀਆਂ 4:13 ਵਿੱਚ ਲਿਖਿਆ, ਹਰ ਹਾਲਤ ਵਿੱਚ ਮੈਨੂੰ ਪਰਮੇਸ਼ਰ ਤੋਂ ਤਾਕਤ ਮਿਲਦੀ ਹੈ ਜਿਹੜਾ ਮੈਨੂੰ ਸ਼ਕਤੀ ਬਖਸ਼ਦਾ ਹੈ। ਇਸ ਡਰਾਮੇ ਦਾ ਅਗਲਾ ਭਾਗ ਪਹਿਲਾਂ ਰਾਜਿਆਂ 19:1-8 'ਤੇ ਆਧਾਰਿਤ ਹੈ। ਇਹਨਾਂ ਆਇਤਾਂ ਤੋਂ ਸਾਨੂੰ ਪਤਾ ਲੱਗਦਾ ਕਿ ਨਬੀ ਹੋਣ ਦੇ ਬਾਵਜੂਦ ਏਲੀਯਾਹ ਸਾਡੇ ਵਰਗਾ ਹੀ ਇਨਸਾਨ ਸੀ। ਦੁਸ਼ਟ ਰਾਣੀ ਇਜਬਲ ਉਸ ਨੂੰ ਮੌਤ ਦੇ ਘਾਟ ਉਤਾਰਨਾ ਚਾਹੁੰਦੀ ਸੀ ਜਿਸ ਕਰਕੇ ਉਹ ਦੁਖੀ ਅਤੇ ਨਿਰਾਸ਼ ਹੋ ਗਿਆ। ਆਓ ਸੁਣੀਏ ਅਤੇ ਦੇਖੀਏ ਕਿ ਯਹੋਵਾ ਨੇ ਏਲੀਯਾਹ ਨੂੰ ਕਿਵੇਂ ਬਚਾਇਆ ਅਤੇ ਆਪਣੇ ਆਪ ਨੂੰ ਸੱਚਾ ਪਰਮੇਸ਼ਰ ਕਿਵੇਂ ਸਾਬਤ ਕੀਤਾ।
ਤਾਂ ਅਹਾਬ ਨੇ ਉਹ ਸਭ ਜੋ ਏਲੀਯਾਹ ਨੇ ਕੀਤਾ ਅਤੇ ਉਹ ਸਭ ਭਈ ਜਿਵੇਂ ਉਸਨੇ ਸਾਰੇ ਨਵੀਆਂ ਨੂੰ ਤਲਵਾਰ ਨਾਲ ਵੱਢਿਆ ਈਜ਼ਬਲ ਨੂੰ ਦੱਸਿਆ, ਤਾਂ ਈਜ਼ਬਲ ਨੇ ਹਲਕਾਰੇ ਦੇ ਰਾਹੀਂ ਏਲੀਯਾਹ ਨੂੰ ਆਖ ਘੱਲਿਆ,
ਜੇ ਮੈਂ ਭਲ ਕੇ ਇਸੇ ਵੇਲੇ ਤੇਰੀ ਜਾਨ ਨੂੰ ਵੀ ਉਹਨਾਂ ਵਿੱਚੋਂ ਕਿਸੇ ਇੱਕ ਦੀ ਜਾਨ ਵਰਗਾ ਨਾ ਕਰ ਲਵਾਂ ਤਾਂ ਦਿਓ ਤੇ ਮੇਰੇ ਨਾਲ ਵੀ ਅਜਿਹਾ ਹੀ ਕਰਨ, ਸਗੋਂ ਇਸ ਨਾਲੋਂ ਵੀ ਵਧੀਕ।
ਤਾਂ ਜਦੋਂ ਉਸ ਵੇਖਿਆ ਉਹ ਉੱਠਿਆ ਅਤੇ ਆਪਣੀ ਜਾਨ ਲਈ ਭੱਜ ਕੇ ਬੈਰਸ਼ਬਾ ਨੂੰ ਗਿਆ ਅਤੇ ਆਪਣੇ ਦਾਸ ਨੂੰ ਤਾਂ ਉੱਥੇ ਹੀ ਛੱਡਿਆ, ਪਰ ਆਪ ਇੱਕ ਦਿਨ ਦੇ ਰਾਹ ਤੀਕ ਉਜਾੜ ਵਿੱਚ ਅੱਗੇ ਚੱਲਿਆ ਗਿਆ ਅਤੇ ਰਤਮੇ ਦੇ ਰੁੱਖ ਹੇਠ ਜਾ ਬੈਠਾ। ਤਾਂ ਉਸ ਆਪਣੀ ਜਾਨ ਲਈ ਮੌਤ ਮੰਗੀ ਅਤੇ ਆਖਿਆ,
ਹੇ ਯਹੋਵਾ, ਹੁਣ ਇੰਨਾ ਹੀ ਬਹੁਤ ਹੈ, ਮੇਰੀ ਜਾਨ ਕੱਢ ਲੈ, ਕਿਉਂ ਜੋ ਮੈਂ ਆਪਣੇ ਪਿਓ ਦਾਦਿਆਂ ਨਾਲੋਂ ਨੇਕ ਨਹੀਂ ਹਾਂ।
ਤਾਂ ਉਹ ਰਤਮੇ ਦੇ ਰੁੱਖ ਹੇਠ ਲੰਮਾ ਪੈ ਗਿਆ ਅਤੇ ਉਹ ਸੌ ਗਿਆ। ਤਾਂ ਵੇਖੋ, ਇੱਕ ਦੂਤ ਉਸਨੂੰ ਟੁੰਬ ਰਿਹਾ ਸੀ ਅਤੇ ਆਖਦਾ ਸੀ,
ਉੱਠ ਅਤੇ ਖਾ।
ਜਦ ਉਸਨੇ ਡਿੱਠਾ ਤਾਂ ਵੇਖੋ, ਇੱਕ ਰੋਟੀ ਅਤੇ ਪਾਣੀ ਦੀ ਇੱਕ ਸੁਰਾਹੀ ਉਸਦੇ ਸਰਾਣੇ ਪਈ ਹੋਈ ਸੀ। ਤਾਂ ਉਹ ਖਾ ਪੀ ਕੇ ਫਿਰ ਲੰਮਾ ਪੈ ਗਿਆ। ਯਹੋਵਾ ਦਾ ਦੂਤ ਉਸਦੇ ਕੋਲ ਫਿਰ ਆਇਆ ਅਤੇ ਉਸਨੂੰ ਟੁੰਬ ਕੇ ਆਖਿਆ,
ਉੱਠ ਕੇ ਖਾ ਲੈ, ਕਿਉਂ ਜੋ ਪੰਧ ਤੇਰੇ ਲਈ ਬਹੁਤ ਲੰਮਾ ਹੈ।
ਤਾਂ ਉਸਨੇ ਉੱਠ ਕੇ ਖਾਧਾ ਔਰ ਪੀਤਾ। ਉਹ ਉਸੇ ਭੋਜਨ ਦੇ ਬਲ ਨਾਲ 40 ਦਿਨ ਅਤੇ 40 ਰਾਤਾਂ ਪਰਮੇਸ਼ਰ ਦੇ ਹੋਰੇਬ ਪਰਬਤ ਤੱਕ ਤੁਰਿਆ ਗਿਆ।
ਅਸੀਂ ਫਿਰ ਦੇਖਦੇ ਹਾਂ ਕਿ ਸਾਡੇ 3 ਸਵਾਲਾਂ ਦੇ ਸਾਫ ਸਾਫ ਜਵਾਬ ਮਿਲੇ। ਪਹਿਲਾ ਸਵਾਲ, ਯਹੋਵਾ ਤੋਂ ਸਿਵਾਏ ਕਿਸੇ ਚੀਜ਼ ਜਾਂ ਕਿਸੇ ਹੋਰ ਦੀ ਪੂਜਾ ਕਰਨੀ ਮੂਰਖਤਾ ਦੀ ਗੱਲ ਕਿਉਂ ਹੈ? ਕਰਮਲ ਪਹਾੜ 'ਤੇ ਚਮਤਕਾਰ ਦੇਖਣ ਤੋਂ ਬਾਅਦ ਵੀ ਆਹਾਬ ਅਤੇ ਇਜਬਲ ਨੇ ਪਛਤਾਵਾ ਨਹੀਂ ਕੀਤਾ। ਉਹਨਾਂ ਦੇ ਮਨ ਦੀ ਹਾਲਤ ਭ੍ਰਿਸ਼ਟ ਹੋ ਗਈ ਸੀ। ਉਹਨਾਂ ਨੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਸਨ। ਇਸ ਤੋਂ ਪਤਾ ਲੱਗਦਾ ਹੈ ਕਿ ਜੇ ਯਹੋਵਾ ਦਾ ਕਹਿਣਾ ਨਾ ਮੰਨਣ ਦੀ ਸਾਡੀ ਆਦਤ ਬਣ ਗਈ ਹੈ, ਅਸੀਂ ਅੱਧੇ ਮਨ ਨਾਲ ਉਸਦੀ ਭਗਤੀ ਕਰਦੇ ਹਾਂ, ਤਾਂ ਅਸੀਂ ਢੀਠ ਹੋ ਕੇ ਸੱਚੇ ਪਰਮੇਸ਼ਰ ਤੋਂ ਦੂਰ ਜਾ ਸਕਦੇ ਹਾਂ। ਦੂਜਾ ਸਵਾਲ, ਪੂਰੇ ਦਿਲ ਨਾਲ ਯਹੋਵਾ ਦੀ ਭਗਤੀ ਕਰਨ ਵਿੱਚ ਕਿਹੜੀਆਂ ਗੱਲਾਂ ਰੁਕਾਵਟ ਬਣ ਸਕਦੀਆਂ ਹਨ? ਏਲੀਯਾਹ ਨਬੀ ਵੀ ਸਾਡੇ ਵਰਗੀਆਂ ਭਾਵਨਾਵਾਂ ਵਾਲਾ ਇਨਸਾਨ ਸੀ। ਉਹ ਬਹੁਤ ਹੀ ਉਦਾਸ ਹੋ ਗਿਆ ਅਤੇ ਹਿੰਮਤ ਹਾਰਨ ਲੱਗਾ ਸੀ। ਹਾਲਾਂਕਿ ਅਸੀਂ ਕਦੇ ਕਦੇ ਨਿਰਾਸ਼ ਹੋ ਜਾਂਦੇ ਹਾਂ, ਪਰ ਇਸ ਕਾਰਨ ਸਾਨੂੰ ਯਹੋਵਾ ਦੀ ਸੇਵਾ ਵਿੱਚ ਢਿੱਲੇ ਨਹੀਂ ਪੈਣਾ ਚਾਹੀਦਾ। ਤੀਜਾ ਸਵਾਲ, ਯਹੋਵਾ ਮੇਰੇ ਲਈ ਕੀ ਕਰਦਾ ਹੈ ਜਿਸ ਕਰਕੇ ਮੈਂ ਉਸ ਵੱਲ ਖਿੱਚਿਆ ਜਾਂਦਾ ਹਾਂ? ਯਹੋਵਾ ਦੇ ਦੂਤ ਨੇ ਏਲੀਯਾਹ ਨੂੰ ਨਾ ਸਿਰਫ ਖਿਲਾਇਆ ਪਿਲਾਇਆ, ਸਗੋਂ ਉਸਦੀ ਨੇਚਾ ਵੀ ਤਕੜੀ ਕੀਤੀ ਅਤੇ ਹੌਸਲਾ ਦਿੱਤਾ। ਇਨਸਾਨ ਹੋਣ ਕਰਕੇ ਅਸੀਂ ਕਦੇ ਕਦੇ ਉਦਾਸ ਅਤੇ ਨਿਰਾਸ਼ ਜ਼ਰੂਰ ਹੋਵਾਂਗੇ। ਯਹੋਵਾ ਆਪਣੇ ਬਚਨ, ਪਵਿੱਤਰ ਸ਼ਕਤੀ ਅਤੇ ਮੰਡਲੀ ਦੇ ਜ਼ਰੀਏ ਸਾਨੂੰ ਹੌਸਲਾ ਦਿੰਦਾ ਹੈ, ਜਿਸ ਕਰਕੇ ਅਸੀਂ ਉਸ ਵੱਲ ਖਿੱਚੇ ਚਲੇ ਜਾਂਦੇ ਹਾਂ। ਅਸੀਂ ਯਹੋਵਾ 'ਤੇ ਭਰੋਸਾ ਕਰ ਸਕਦੇ ਹਾਂ ਕਿ ਉਹ ਸਾਨੂੰ ਨਿਰਾਸ਼ਾ ਦੇ ਸਮੁੰਦਰ ਵਿੱਚੋਂ ਬਾਹਰ ਕੱਢ ਲਿਆਵੇਗਾ। ਏਲੀਯਾਹ ਦੀ ਕਹਾਣੀ ਤੋਂ ਸਾਨੂੰ ਵਧੀਆ ਸਬਕ ਸਿੱਖਣ ਨੂੰ ਮਿਲਦੇ ਹਨ। ਬਾਲ ਦੇ ਭਗਤਾਂ ਨੇ ਮੰਨ ਲਿਆ ਕਿ ਯਹੋਵਾ ਇੱਕੋ ਇੱਕ ਸੱਚਾ ਪਰਮੇਸ਼ਰ ਹੈ, ਪਰ ਉਹਨਾਂ ਨੇ ਬਹੁਤੀ ਦੇਰ ਕਰ ਦਿੱਤੀ ਸੀ। ਪਰ ਇਹ ਤਾਂ ਬਸ ਇੱਕੋ ਸਬਕ ਹੈ। ਇੱਕੋ ਇੱਕ ਸੱਚਾ ਪਰਮੇਸ਼ਰ ਹੋਣ ਕਰਕੇ ਯਹੋਵਾ ਸਾਡੀ ਭਗਤੀ ਦਾ ਹੱਕਦਾਰ ਹੈ ਅਤੇ ਉਹ ਸਾਡੇ ਤੋਂ ਆਸ ਵੀ ਰੱਖਦਾ ਕਿ ਅਸੀਂ ਸਿਰਫ ਉਸ ਦੀ ਭਗਤੀ ਕਰੀਏ ਅਤੇ ਉਸ ਦੀ ਭਗਤੀ ਕਰਨ ਵਿੱਚ ਸਾਨੂੰ ਕਿਸੇ ਵੀ ਚੀਜ਼ ਨੂੰ ਰੋੜਾ ਨਹੀਂ ਬਣ ਦੇਣਾ ਚਾਹੀਦਾ। ਇਸ ਤੋਂ ਇਲਾਵਾ ਯਹੋਵਾ ਕੋਲ ਨਾ ਸਿਰਫ ਬਰਕਤਾਂ ਦੇਣ ਅਤੇ ਰੱਖਿਆ ਕਰਨ ਦੀ ਤਾਕਤ ਹੈ, ਪਰ ਉਹ ਇਸ ਤਰ੍ਹਾਂ ਕਰਨਾ ਵੀ ਚਾਹੁੰਦਾ ਹੈ। ਇੱਕੋ ਇੱਕ ਸੱਚਾ ਪਰਮੇਸ਼ਰ ਹੋਣ ਦੇ ਨਾਤੇ ਉਹ ਉਹਨਾਂ ਸਾਰਿਆਂ ਨਾਲ ਵਫ਼ਾਦਾਰੀ ਕਰੇਗਾ ਜੋ ਉਸਦੇ ਵਫ਼ਾਦਾਰ ਰਹਿੰਦੇ ਹਨ। ਇਸ ਲਈ ਆਓ ਆਪਾਂ ਹਰ ਗੱਲ ਵਿੱਚ ਆਪਣੇ ਸਵਰਗੀ ਪਿਤਾ ਯਹੋਵਾ ਦੇ ਵਫ਼ਾਦਾਰ ਰਹੀਏ, ਜੋ ਇੱਕੋ ਇੱਕ ਸੱਚਾ ਪਰਮੇਸ਼ਰ ਹੈ।
ਓਨਲੀ ਟਰੂ ਗੋਡ ਯਹੋਵਾ।